ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋਏ ਸਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਂ ਦਿਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ, ਤੇਰੀ ਆ ਖਾਣੀ, ਤੇਰੀ ਆ ਬਾਣੀ। ਬਿਨ ਨਾਵੈ ਸਭ ਭਰਮ ਭੁਲਾਣੀ, ਤੇਰੀ ਆ ਖਾਣੀ, ਤੇਰੀ ਆ ਬਾਣੀ। ਬਿਨ ਨਾਵੈ ਸਭ ਭਰਮ ਭੁਲਾਣੀ, ਗੁਰ ਸੇਵਾ ਤੇ ਹਰ ਨਾਮ ਪਾਇਆ। ਬਿਨ ਸਤਿਗੁਰ ਕੋਏ ਨਾ ਪਾਵਣ ਆ। ਹਾ ਵਾਰੀ ਜੀਉ ਵਾਰੀ, ਹਰ ਸੇਤੀ ਚਿਤ ਲਾਵਣ ਆ। ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣ ਆ। ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸ਼ਾਮ ਦੇ ਸੁੰਦਰ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਆਪ ਜੀ ਨੇ ਰਸਪਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ। ਸੱਚੇ ਪਾਤਸ਼ਾਹ, ਕੱਲ ਆਪਾਂ ਸਰਵਣ ਕੀਤਾ ਸੀ ਜਿਸ ਤਰ੍ਹਾਂ ਸਾਹਿਬ ਜੀ ਨੇ ਸਾਨੂੰ ਪਵਿੱਤਰ ਉਪਦੇਸ਼ ਬਖਸ਼ਿਆ ਹੈ ਕਿ ਜਿਹੜਾ ਮਨਮੁਖ ਹੈ ਉਹ ਰਾਸ ਖੋਟੀ ਹੀ ਪਾਈ ਹੋਈ ਉਹਨੇ ਤੇ ਖੋਟੇ ਪਸਾਰੇ ਵਿੱਚ ਪਸਰਿਆ ਹੋਇਆ ਹੈ। ਝੂਠ ਬੋਲਦਾ ਹੈ ਤੇ ਉਹਨੂੰ ਜਿਹੜਾ ਕਮਾਉਂਦਾ ਹੈ ਕੂੜ ਹੀ, ਉਹਨੂੰ ਬਹੁਤਾ ਭਾਰਾ ਦੁੱਖ ਲੱਗੇਗਾ। ਭਰਮ ਦੇ ਵਿੱਚ ਭੁੱਲਿਆ ਫਿਰਦਾ ਹੈ ਤੇ ਜੰਮ ਕੇ ਆ ਗਿਆ, ਮਰ ਕੇ ਚਲੇ ਗਿਆ, ਆਵਾਗਾਉਣ ਦੇ ਚੱਕਰ ਦੇ ਵਿੱਚ ਫਿਰਦਾ ਰਹੇਗਾ। ਜਿਹੜਾ ਗੁਰਮੁਖ ਹੈ ਉਹ ਸੱਚੇ ਸਾਹਿਬ ਪਰਮਾਤਮਾ ਜਿਹਨੇ ਅੱਤ ਦਾ ਪਿਆਰਾ, ਜਿਹਦੇ ਮਨ ਵਿੱਚ ਹੈ ਪਿਆਰ ਹੈ, ਪੂਰੇ ਗੁਰੂ ਦੇ ਸ਼ਬਦ ਦਾ ਆਸਰਾ ਹੈ ਉਹਨੂੰ। ਸਤਿਗੁਰ ਬਚਨ ਕਰਦੇ ਹਨ ਕਿ ਉਹਦਾ ਦੁੱਖ ਸੁੱਖ ਜਿਹੜੇ ਸਮ ਕਰ ਜਾਣਦੇ ਹਨ। ਨਾਮ ਦੀ ਵੱਡੀ ਵਡਿਆਈ ਹੈ ਭਾਈ, ਜਿਹੜਾ ਨਾਮ ਜਪਦਾ ਹੈ ਦੁੱਖ ਤੇ ਸੁੱਖ ਨੂੰ ਸਮ ਕਰਕੇ ਜਾਣਦਾ ਹੈ। ਇਸੇ ਤਰ੍ਹਾਂ ਇਹ ਕੱਲ ਆਪਾਂ ਸਰਵਣ ਕੀਤਾ ਸੀ, ਅੱਜ ਸਤਿਗੁਰੂ ਜਿਸ ਤਰ੍ਹਾਂ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਜੀ ਕਥਨ ਕਰਦੇ ਹਨ, ਮਾਝ ਮਹੱਲਾ ਤੀਜਾ, ਧੰਨ ਸਤਿਗੁਰੂ ਗੁਰੂ ਅਮਰਦਾਸ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਨੇ ਆਵੈ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਬਚਨ ਕਰਦੇ ਹਨ, ਤੇਰੀਆ ਖਾਣੀ ਤੇਰੀਆ ਬਾਣੀ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੀਆਂ ਹੀ ਖਾਣੀ ਹੈ। ਖਾਣੀਆਂ ਕਿਹਨੂੰ ਕਹਿੰਦੇ? ਚਾਰ ਖਾਣੀਆਂ ਮੰਨੀਆਂ ਗਈਆਂ, ਚਾਰ ਖਾਣੀਆਂ ਹਨ ਸਾਧ ਸੰਗਤ ਜੀ, ਅੰਡਜ, ਜੇਰਜ, ਸਿਹਤਜ ਤੇ ਉਤਭੁਜ। ਇਹ ਜਿਸ ਤਰ੍ਹਾਂ ਆਂਡਿਆਂ ਚੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਹਨ ਉਹਨੂੰ ਅੰਡਜ ਖਾਣੀ ਕਿਹਾ ਜਾਂਦਾ। ਜੇਰਜ ਜਿਸ ਤਰ੍ਹਾਂ ਪ੍ਰਸੂਤਾ ਭਾਵ ਦੇ ਨਾਲ, ਜਿਸ ਤਰ੍ਹਾਂ ਮੱਝ ਗਾਂ ਸਾਧ ਸੰਗਤ ਸੂੰਦੀ ਹੈ, ਜਿਸ ਤਰ੍ਹਾਂ ਮਨੁੱਖ ਪੈਦਾ ਹੁੰਦਾ ਹੈ, ਇਸ ਤਰ੍ਹਾਂ ਸਾਧ ਸੰਗਤ ਨੂੰ ਜੇਰਜ ਖਾਣੀ ਕਿਹਾ ਗਿਆ। ਸਿਹਤਜ ਦਾ ਮਤਲਬ ਹੁੰਦਾ ਹੈ ਜਿਸ ਤਰ੍ਹਾਂ ਮੈਲ ਤੋਂ ਪੈਦਾ ਹੋਣ ਵਾਲੇ ਜੀਵ, ਗਰਮੀ ਤੋਂ ਪੈਦਾ ਹੋਣ ਵਾਲੇ ਜੀਵ, ਮੱਛਰ ਆਦਿਕ। ਇੱਥੇ ਉਤਭੁਜ ਜਿਹੜੀ ਹੈ ਸਤ ਸੰਗਤ, 18 ਭਾਰ ਬਨਸਪਤੀ ਹੈ ਜਿਹੜੀ, ਦਰਖਤ ਉੱਗਦੇ ਹਨ, ਇਹਨੂੰ ਉਤਭੁਜ ਖਾਣੀ ਕਿਹਾ ਗਿਆ। ਇਹ ਵੀ ਖਾਣੀਆਂ ਚ ਹੈ। ਅਕਾਲ ਪੁਰਖ ਸਾਹਿਬ ਨੂੰ ਸੰਬੋਧਨ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਤੇਰੀਆਂ ਹੀ ਖਾਣੀਆਂ ਹਨ ਸਾਰੀਆਂ ਬਣਾਈਆਂ ਹੋਈਆਂ। ਸਤਿਗੁਰੂ ਸਾਰਿਆਂ ਨੂੰ ਬਣਾਉਣ ਵਾਲਾ ਤੂੰ ਹੀ ਹੈ। ਤੇਰੀਆ ਬਾਣੀ, ਬਾਣੀ ਜਿਹੜੀ ਹੈ ਸਤ ਸੰਗਤ ਜੀ, ਚਾਰ ਬਾਣੀਆਂ ਹਨ, ਪਰਾ, ਪਸੰਤੀ, ਮੱਧਮਾ ਤੇ ਬੈਖਰੀ। ਪਰਾ ਦਾ ਮਤਲਬ ਹੈ ਜਿਹੜਾ ਸਾਧ ਸੰਗਤ ਜੀ ਧੁੰਨੀ ਚੋਂ ਉੱਠਦੀ ਹੈ ਉਹਨੂੰ ਧੁੰਨ ਕਹਿੰਦੇ ਹਨ, ਧੁੰਨ, ਧੁੰਨ ਉੱਠੀ ਹੈ। ਨਾਭੀ, ਜਿਹੜੀ ਨਾਭੀ ਚੋਂ ਉੱਠਦੀ ਉਹਨੂੰ ਪਰਾ ਬਾਣੀ ਕਿਹਾ ਜਾਂਦਾ। ਪਸੰਤੀ, ਜਿਹੜੀ ਹਿਰਦੇ ਚੋਂ ਨਿਕਲਦੀ ਹੈ। ਮੱਧਮਾ, ਜਿਹੜੀ ਕੰਠ ਵਿੱਚ ਹੈ। ਬੈਖਰੀ, ਜਿਸ ਤਰ੍ਹਾਂ ਦਾਸ ਬੋਲ ਰਿਹਾ ਇਹਨੂੰ ਬੈਖਰੀ ਬਾਣੀ ਕਿਹਾ ਜਾਂਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਥਨ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਚਾਰ ਖਾਣੀਆਂ ਇਹ ਵੀ ਤੁਹਾਡੀਆਂ ਹਨ ਤੇ ਚਾਰ ਬਾਣੀਆਂ ਇਹ ਵੀ ਤੁਹਾਡੀਆਂ ਹੀ ਹਨ, ਆਪ ਜੀ ਦੀਆਂ ਹੀ ਹਨ, ਪੈਦਾ ਕੀਤੀਆਂ ਹੋਈਆਂ। ਪਰਾ ਬਾਣੀ ਜਿਹੜੀ ਨਾਭੀ ਚੋਂ ਸਾਧ ਸੰਗਤ ਚ ਜਿਸ ਤਰ੍ਹਾਂ ਧੁੰਨ ਉੱਠੀ ਹੈ, ਕੁਝ ਵਿਦਵਾਨ ਗੁਰਮੁਖਾਂ ਦਾ ਇਹ ਸਾਧ ਸੰਗ ਵਿਚਾਰ ਹੈ, ਨਾਭੀ ਤੋਂ ਧੁੰਨ ਉੱਠ ਕੇ ਤੇ ਸਾਧ ਸੰਗਤ ਜੀ ਪਸੰਤੀ ਜਿਹੜੀ ਹਿਰਦੇ ਚ ਜਾ ਕੇ ਸਾਧ ਸੰਗਤ ਉਹਦਾ ਆਕਾਰ ਬਣਦਾ। ਮੱਧਮਾ ਚ ਜਾ ਕੇ ਅੱਖਰ ਬਣਦੇ ਹਨ ਤੇ ਸਾਧ ਸੰਗਤ ਜੀ ਜਿਹੜੀ ਬੈਖਰੀ ਉੱਥੇ ਜਾ ਕੇ ਬੋਲ ਬਣ ਜਾਂਦਾ ਹੈ। ਜਿਸ ਤਰ੍ਹਾਂ ਦਾਸ ਬੋਲ ਰਿਹਾ, ਪਰਾ ਤੋਂ ਧੁੰਨ ਉੱਠੀ, ਹਿਰਦੇ ਦੇ ਵਿੱਚ ਜਾ ਕੇ ਉਹਦਾ ਆਕਾਰ ਬਣ ਗਿਆ, ਕੰਠ ਦੇ ਵਿੱਚ ਸਾਧ ਸੰਗਤ ਉਹਦੀ ਆਵਾਜ਼ ਬਣ ਕੇ ਤੇ ਬੈਖਰੀ ਰਾਹੀਂ ਸਾਧ ਸੰਗਤ ਬਾਹਰ ਨਿਕਲ ਆਈ। ਇੱਕ ਵਿਚਾਰ ਹੈ। ਦੂਸਰਾ ਵਿਚਾਰ ਇਹ ਹੈ, ਪਰਾ ਜਿਹੜਾ ਨਾਭੀ ਤੋਂ ਸਾਧ ਸੰਗਤ ਜਿਹੜਾ ਆਵਾਜ਼ ਉੱਠਦੀ ਹੈ, ਜਿਸ ਤਰ੍ਹਾਂ ਆਪਾਂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਾਂ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ, ਉਹ ਇਹ ਬਚਨ ਕਰਦੇ ਕਿ ਜਿਹੜਾ ਗੁਰਸਿੱਖ ਪਰਾ ਬਾਣੀ ਰਾਹੀਂ ਜਾਪ ਕਰਦਾ ਹੈ ਨਾ, ਵਾਹਵਾ ਜਿਹੜਾ ਉਹ ਪਰਾ ਨਾਭੀ ਚ ਲਿਆਉਣਾ, ਹਾਹਾ ਹਿਰਦੇ ਚ ਆਉਂਦਾ, ਗੱਗਾ ਗੋ ਗਲੇ ਚ ਤੇ ਰੂਹ ਜ਼ਬਾਨ ਤੇ, ਵਾਹਿਗੁਰੂ ਵਾਹਿਗੁਰੂ, ਨਾਭੀ ਤੋਂ ਉੱਠ ਕੇ ਜਿੱਦਾਂ ਇਸ ਤਰ੍ਹਾਂ ਜਾਪ ਕਰਨਾ ਹੈ ਪਰਾ ਬਾਣੀ ਰਾਹੀਂ, ਤੇ ਉਹਨੂੰ ਬਹੁਤ ਛੇਤੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਕੁਝ ਵੀ ਗੱਲ ਹੈ, ਜਿਸ ਤਰ੍ਹਾਂ ਕੁਝ ਵੀ ਜਾਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਆਪਾਂ ਜੁਗਤੀ ਦੇ ਨਾਲ ਹੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ। ਜੁਗਤੀ ਦਿੱਤੀ ਹੈ ਸਾਧ ਸੰਗਤ ਜੀ ਮਹਾਂਪੁਰਖ ਮਹਾਤਮਾ ਨੇ, ਜਿਹੜੀ ਪਰਾਬਾਣੀ ਰਾਹੀਂ ਸਾਧ ਸੰਗਤ ਜਾਪ ਹੋਣਾ ਹੈ, ਇਹਦਾ ਦੂਸਰਾ ਜਿਹੜਾ ਵਿਚਾਰ ਆਪਾਂ ਕਰਦੇ ਹਾਂ, ਮਹਾਂਪੁਰਖ ਬਚਨ ਕਰਦੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਇਹਨੂੰ ਹੁਣ ਉਲਟ ਲੈ ਲਈਏ। ਪਹਿਲੋਂ ਆ ਗਈ ਬੈਖਰੀ, ਫਿਰ ਆ ਗਈ ਮੱਧਮਾ, ਫਿਰ ਆ ਗਈ ਪਸੰਤੀ ਤੇ ਫਿਰ ਆ ਗਈ ਪਰਾ। ਬੈਖਰੀ ਬਾਣੀ ਰਾਹੀਂ ਜਾਪ ਕੀਚੇ ਦਾ ਇੱਕ ਗੁਣਾ ਫਲ ਹੈ ਤੇ ਮੱਧਮਾ ਰਾਹੀਂ ਜਾਪ ਕੀਚੇ ਦਾ 10 ਗੁਣਾ ਫਲ ਹੈ। ਪਸੰਤੀ ਹਿਰਦੇ ਰਾਹੀਂ ਜਾਪ ਕੀਚੇ ਦਾ ਸਾਧ ਸੰਗਤ 100 ਗੁਣਾ ਵੱਧ ਫਲ ਹੈ। ਨਾਭੀ ਰਾਹੀਂ ਜਿਹੜਾ ਜਾਪ ਕਰਨਾ ਪਰਾਬਾਣੀ ਰਾਹੀਂ 1000 ਗੁਣਾ ਵੱਧ ਫਲ ਹੈ। ਜਿਉਂ ਜਿਉਂ ਆਪਾਂ ਉੱਪਰ ਤੋਂ ਥੱਲੇ ਨੂੰ ਤੁਰੇ ਜਾਂਦੇ, ਉਹ ਸ਼ਬਦ ਡੂੰਘਾ ਹੁੰਦਾ ਜਾਂਦਾ, ਆਪਣੀ ਵਿਚਾਰ ਜਿਹੜੀ ਹੈ ਗੁਰੂ ਸਾਹਿਬ ਦੇ ਹਿਰਦੇ ਚ ਆਪਣੇ ਹਿਰਦੇ ਤੱਕ ਪਹੁੰਚ ਜਾਂਦੀ ਸਤਿਗੁਰ ਦੀ ਰਹਿਮਤ ਦੇ ਨਾਲ। ਜਿਸ ਤਰ੍ਹਾਂ ਕਿਸਾਨ ਬੀਜ ਬੀਜਦਾ ਹੈ, ਪੈਲੀ ਨੂੰ ਸਾਧ ਸੰਗਤ ਵਾਹ ਲੈਂਦਾ, ਜੇ ਓਪਰਾ ਓਪਰਾ ਬੀਜ ਬੀਜਿਆ ਹੋਵੇ ਤਾਂ ਉਹ ਪੰਛੀ ਚੁੱਕ ਕੇ ਲੈ ਜਾਂਦੇ। ਇਹ ਸੰਤ ਕਰਤਾਰ ਸਿੰਘ ਜੀ ਖਾਲਸਾ ਵੀ ਇਦਾਂ ਦ੍ਰਿਸ਼ਟਾਂਤ ਦਿਆ ਕਰਦੇ, ਕਹਿੰਦੇ ਵੀ ਜਿਹੜਾ ਮਨੁੱਖ ਲੋਕਾਂ ਨੂੰ ਸੁਣਾ ਕੇ ਬਾਣੀ ਪੜ੍ਹਨ ਦਾ ਯਤਨ ਕਰਦਾ, ਕਈ ਸਾਧ ਸੰਗਤ ਸੁਭਾਅ ਹੁੰਦਾ ਕਈਆਂ ਦਾ, ਪੜ੍ਹਦੇ ਹਨ ਉੱਚੀ, ਲਾਗਲੇ ਬੰਦੇ ਦਾ ਧਿਆਨ ਨਹੀਂ ਰੱਖਦੇ ਵੀ ਉਹ ਵੀ ਬਾਣੀ ਪੜ੍ਹ ਰਿਹਾ ਹੋਵੇਗਾ, ਉਹਨੂੰ ਡਿਸਟਰਬ ਕਰਦੇ। ਪਰ ਜਿਹੜਾ ਉੱਚੀ ਬਾਣੀ ਪੜ੍ਹਦੇ ਆਪਾਂ, ਠੀਕ ਪੜ੍ਹਨੀ ਚਾਹੀਦੀ ਹੈ, ਕੰਨਾਂ ਨੂੰ ਸੁਣਾ ਕੇ ਪੜ੍ਹਨੀ ਚਾਹੀਦੀ, ਪਰ ਕੰਨਾਂ ਨੂੰ ਸੁਣਾ ਕੇ ਪੜ੍ਹਨ ਦਾ ਮਤਲਬ ਕੀ, ਉਹ ਵੀ ਦਾਸ ਤੁਹਾਨੂੰ ਦੱਸੇਗਾ। ਜਿਸ ਤਰ੍ਹਾਂ ਆਪਾਂ ਬਾਣੀ ਉੱਚੀ ਪੜ੍ਹ ਰਹੇ ਹਾਂ, ਦੂਸਰਾ ਬੰਦਾ, ਤੁਹਾਡਾ ਮਨ ਕਿਸੇ ਵਕਤ ਨਹੀਂ ਲੱਗ ਰਿਹਾ ਬਾਣੀ ਦੇ ਵਿੱਚ, ਜਿਹੜਾ ਲਾਗਲਾ ਬੰਦਾ ਹੈ ਉਹ ਸਾਧ ਸੰਗਤ ਦਾ ਲਾਭ ਲੈ ਕੇ ਚਲੇ ਜਾਵੇਗਾ, ਇਹ ਪੰਛੀ ਚੁੱਕ ਲੈਂਦੇ, ਸਾਡਾ ਮਨ ਨਹੀਂ ਲੱਗਦਾ। ਲੇਕਿਨ ਜਦੋਂ ਪਰਾ ਰਾਹੀਂ ਬਾਣੀ ਦੇ ਬਾਣੀ ਪੜਾਂਗੇ, ਉਦੋਂ ਸੁਰਤੀ ਜ਼ਰੂਰ ਲਾਵਾਂਗੇ, ਤਾਂ ਹੀ ਪਰਾ ਰਾਹੀਂ ਬਾਣੀ ਦਾ ਜਾਪ ਆਰੰਭ ਹੋਵੇਗਾ, ਤਾਂ ਹੀ ਬਾਣੀ ਪਰਾ ਦੇ ਵਿੱਚ ਸਾਧ ਸੰਗਤ ਫੁਰੇਗੀ। ਜਦੋਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਮਹਾਂਪੁਰਖ ਬਚਨ ਕਰਦੇ ਵੀ ਜਦੋਂ ਜ਼ਬਾਨ ਦੇ ਨਾਲ ਬਾਣੀ ਪੜ੍ਹਦਾ ਹੈ ਨਾ, ਫਿਰ ਕੰਠ ਵਿੱਚ ਚਲੇ ਜਾਂਦੀ ਹੈ, ਅਭਿਆਸ ਇੰਨਾ ਕਰਦਾ ਗੁਰਮੁਖ ਪਿਆਰਾ, ਫਿਰ ਕੰਠ ਵਿੱਚ ਚਲੇ ਜਾਂਦੀ ਹੈ। ਕਈ ਗੁਰਮੁਖ ਪਿਆਰਿਆਂ ਨੂੰ ਬਾਣੀ ਪੜ੍ਹਦਿਆਂ ਵੇਖ ਲਓ, ਉਹ ਪਹਿਲਾਂ ਤਾਂ ਜ਼ਬਾਨ ਉਹਨਾਂ ਦੇ ਪਹਿਲਾਂ ਚੱਲਦੀ ਹੈ, ਬੋਲਦੇ ਆ, ਬਾਅਦ ਵਿੱਚ ਐਸੀ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ ਕਿ ਉਹਨਾਂ ਨੂੰ ਸਾਧ ਸੰਗਤ ਜੀ ਬੁੱਲ ਜਿਹੜੇ ਉਹਨਾਂ ਦੇ ਮਾੜੇ ਮਾੜੇ ਹਿਲਦੇ ਪ੍ਰਤੀਤ ਹੁੰਦੇ ਆ ਵੀ ਕੁਝ ਪੜ੍ਹ ਰਿਹਾ, ਫਿਰ ਬੁੱਲ ਵੀ ਨਹੀਂ ਪ੍ਰਤੀਤ ਹੁੰਦੇ ਸਾਧ ਸੰਗਤ ਉਹਨਾਂ ਦੇ, ਰਸਨਾ ਵੀ ਨਹੀਂ ਬੋਲਦੀ, ਫਿਰ ਕੰਠ ਵਿੱਚ ਬਾਣੀ ਚਲੇ ਜਾਂਦੀ ਹੈ ਜਦੋਂ ਸਿਮਰਨ ਕਰਦਾ ਹੈ। ਕਰੀਏ ਅਭਿਆਸ, ਪਤਾ ਤਾਂ ਲੱਗੇਗਾ, ਉਦਾਂ ਤੁਹਾਨੂੰ ਐਂ ਪ੍ਰਤੀਤ ਹੋਵੇਗਾ ਜਿੱਦਾਂ ਐਵੇਂ ਬਚਨ ਕਰੀ ਜਾਂਦੇ। ਜਦੋਂ ਕੰਠ ਦੇ ਵਿੱਚ ਬਾਣੀ ਚਲੇ ਗਈ, ਉਦੋਂ ਨਾ ਬੋਲ ਹਿਲਦੇ ਨਾ ਜ਼ਬਾਨ ਹਿਲਦੀ ਹੈ, ਤੇ ਫਿਰ ਹਿਰਦੇ 'ਚ ਜਦੋਂ ਬਾਣੀ ਚਲੇਗੀ ਸਾਧ ਸੰਗਤ ਜੀ, ਉਹਦੇ ਤੋਂ ਉਹ ਕਈ ਗੁਣਾ ਵੱਧ ਫਲ ਹੈ, ਤੇ ਫਿਰ ਹੌਲੀ ਹੌਲੀ ਨਾਭੀ ਦੇ ਵਿੱਚ ਬਾਣੀ ਚਲੇ ਜਾਂਦੀ ਹੈ। ਜਦੋਂ ਪਰਾ ਦੇ ਵਿੱਚ ਬਾਣੀ ਚਲੇ ਗਈ ਹੈ, ਉਸ ਵਕਤ ਸਾਧ ਸੰਗਤ ਐਸੀ ਅਵਸਥਾ ਆ ਜਾਵੇਗੀ, ਅਭਿਆਸ ਇੰਨਾ ਹੋਵੇਗਾ, ਧਰਤ ਆਕਾਸ਼ ਪਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਫਿਰ ਧਰਤੀ ਆਕਾਸ਼ ਪਤਾਲ ਤੇ ਜਿੰਨੇ ਵੀ ਹਨ ਸਾਧ ਸੰਗਤ ਜੀ, ਜੋ ਜੋ ਵੀ ਜੀਵ ਜਿਹੜੇ ਦਿਸਦੇ ਆ, ਐ ਪ੍ਰਤੀਤ ਹੋਵੇਗਾ ਜਿੱਦਾਂ ਸਾਰੇ ਦੇ ਸਾਰੇ ਉਸੇ ਪ੍ਰਮਾਤਮਾ ਦਾ ਨਾਮ ਹੀ ਲੈਂਦੇ ਆ। ਕਿਉਂਕਿ ਜਿਹੜੀ ਨਾਭੀ ਹੈ ਇੱਕ ਫਰਾਈਵੀਲ ਹੈ, ਜਿਸ ਤਰ੍ਹਾਂ ਆਪਾਂ ਸਾਈਕਲ ਦੇ ਚੱਕੇ ਦਾ ਫਰਾਈਵੀਲ ਹੁੰਦਾ, ਉਹਦੇ ਵਿੱਚ ਸਾਧ ਸੰਗ ਇੱਕ ਬਣਿਆ ਹੁੰਦਾ ਧੁਰਾ, ਇਹ ਜਿਹੜੀ ਨਾਭੀ ਧੁਰਾ ਹੈ, ਇਹਦੇ ਚਾਰ ਚਪੇਰੇ ਸਾਡੇ ਸਾਰੇ ਸਰੀਰ ਦੀਆਂ ਨਾੜਾਂ ਹਨ। ਜਦੋਂ ਬਾਣੀ ਨਾਭੀ ਦੇ ਵਿੱਚ ਚਲੇ ਜਾਂਦੀ ਹੈ, ਉਦੋਂ ਫਿਰ ਸਤਿਗੁਰ ਦੀ ਐਸੀ ਰਹਿਮਤ ਹੋ ਜਾਂਦੀ ਹੈ, ਫਿਰ ਰੋਮ ਰੋਮ ਦੇ ਵਿੱਚੋਂ ਵੀ ਵਾਹਿਗੁਰੂ ਮੰਤਰ ਦੀ ਆਵਾਜ਼ ਆਉਣ ਲੱਗ ਪੈਂਦੀ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਬਾਣੀ ਅਗੜ ਕਢਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਗੁਰਮੁਖ ਰੋਮ ਰੋਮ ਹਰ ਧਿਆਵੈ। ਫਿਰ ਰੋਮ ਰੋਮ ਦੇ ਵਿੱਚ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਵੀ ਜਾਪ ਕੀਤਾ ਹੈ, ਵਾਹਿਗੁਰੂ ਵਾਹਿਗੁਰੂ ਦਾ ਜਦੋਂ ਜਾਪ ਕਰਦੇ ਹਾਂ, ਵਾਹਵਾ ਨਾਭੀ ਤੋਂ ਚੁੱਕਿਆ, ਹਾਹਾ ਹਿਰਦੇ ਚ ਆ ਗਿਆ, ਵਾਹਿ ਗੱਗਾ ਗੱਗਾ ਗਲੇ ਚ ਆਉਂਦਾ, ਗੋ ਰੂ ਰੂ ਰਾਰਾ ਜ਼ਬਾਨ ਤੇ ਆ ਗਿਆ। ਇਸ ਤਰ੍ਹਾਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਨੇ ਬਚਨ ਕੀਤਾ ਹੈ ਕਿ ਜਦੋਂ ਅਸੀਂ ਪਰਾ ਰਾਹੀਂ ਜਾਪ ਕਰਾਂਗੇ, ਐਵੇਂ ਨਹੀਂ ਹੁੰਦਾ ਸਾਧ ਸੰਗਤ ਜੀ, ਜਦੋਂ ਅਭਿਆਸ ਕਰਾਂਗੇ ਉਦੋਂ ਹੀ ਪਰਾ ਰਾਹੀਂ ਬਾਣੀ ਚੱਲੇਗੀ, ਐਵੇਂ ਨਹੀਂ ਚੱਲੇਗੀ। ਜੇ ਕੋਈ ਕਹੇ ਮੈਂ ਯਤਨ ਕਰਕੇ ਚਲਾਵਾਂ, ਤੇ ਯਤਨ ਹੋਣਾ ਕਰਨਾ ਪਵੇਗਾ ਬਹੁਤ ਜ਼ਿਆਦਾ, ਤੇ ਜੇ ਉਦਾਂ ਨਾਰਮਲ ਅਭਿਆਸ ਕਰੀ ਜਾਵਾਂਗੇ, ਆਪਾਂ ਜਪਜੀ ਸਾਹਿਬ ਦੇ ਪਾਠ ਕਰ ਲਏ, ਸੁਖਮਨੀ ਸਾਹਿਬ ਦੇ ਪਾਠ ਕਰ ਲਏ, ਸਹਿਜ ਪਾਠ ਕਰ ਲਿਆ, ਹੋਰ ਬਾਣੀ ਵੱਧ ਤੋਂ ਵੱਧ ਪੜ੍ਹ ਲਈ, ਤੇ ਉਦੋਂ ਫਿਰ ਬਾਅਦ ਵਿੱਚ ਜਦੋਂ ਮਨ ਟਿਕ ਗਿਆ ਉਦੋਂ ਫਿਰ ਜਦੋਂ ਨਾਭੀ ਤੋਂ ਪਰਾ ਤੋਂ ਬਾਣੀ ਸ਼ੁਰੂ ਕਰਾਂਗੇ ਫਿਰ ਸਤਿਗੁਰ ਦੀ ਐਸੀ ਰਹਿਮਤ ਹੋ ਜਾਵੇਗੀ, ਫਿਰ ਬਹੁਤਾ ਹੀ ਆਨੰਦ, ਗਾੜਾ ਆਨੰਦ ਆਵੇਗਾ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਕਹਿੰਦੇ ਹਨ, ਸਤਿਗੁਰੂ ਜੀ ਤੁਹਾਡੀ ਇਹ ਖਾਣੀਆਂ ਹਨ ਚਾਰ ਤੇ ਆਪ ਜੀ ਦੀਆਂ ਇਹ ਚਾਰ ਬਾਣੀਆਂ ਹਨ, ਪਰ ਇਹਨਾਂ ਦੇ ਚਾਰ ਬਾਣੀਆਂ ਜ਼ਰੂਰ ਹੈ ਸਾਧ ਸੰਗਤ, ਸਾਡੇ ਹਰ ਮਨੁੱਖ ਨੂੰ ਕਿਸੇ ਨੂੰ ਨਹੀਂ ਪਤਾ ਵੀ ਚਾਰ ਬਾਣੀਆਂ ਵੀ ਹਨ। ਬਾਣੀ ਤਾਂ ਇਹ ਬੋਲਣ ਨੂੰ ਕਹਿੰਦੇ, ਆਪਾਂ ਕਹਿੰਦੇ ਸਿਰਫ ਜ਼ਬਾਨ ਤੇ ਹੀ ਬਾਣੀ ਹੈ, ਹੋਰ ਕੋਈ ਬਾਣੀ ਹੈ ਹੀ ਨਹੀਂ ਸਾਡੇ ਅੰਦਰ। ਸਾਡੇ ਅੰਦਰ ਸਾਧ ਸੰਗਤ ਤਿੰਨ ਬਾਣੀਆਂ ਹੋਰ ਹੈ, ਸੰਤ ਬਾਬਾ ਗੁਰਬਚਨ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਖ ਜਦੋਂ ਪਰਾ ਰਾਹੀਂ ਉਹ ਬਹੁਤ ਜਾਪ ਕਰਿਆ ਕਰਦੇ, ਸਾਧ ਸੰਗਤ ਦੀ ਬੈਖਰੀ ਬਾਣੀ ਰਾਹੀਂ ਉਹ ਕਥਾ ਕਰ ਲੈਣ ਕਰਨੀ ਸ਼ੁਰੂ ਕਰ ਦਿੱਤੀ ਤੇ ਉਧਰੋਂ ਸੁਖਮਨੀ ਸਾਹਿਬ ਦਾ ਪਾਠ ਪਰਾ ਬਾਣੀ ਰਾਹੀਂ ਆਰੰਭ ਕਰ ਦਿੱਤਾ, ਉਧਰੋਂ ਕਥਾ ਸਮਾਪਤ ਹੋ ਗਈ, ਉਧਰੋਂ ਸੁਖਮਨੀ ਸਾਹਿਬ ਦਾ ਪਾਠ ਸਮਾਪਤ ਹੋ ਗਿਆ। ਇਹ ਬਾਣੀਆਂ ਅੱਡ ਅੱਡ ਹੋ ਜਾਂਦੀਆਂ, ਇਹਨਾਂ ਚੌਵਾਂ ਬਾਣੀਆਂ ਜੀ ਸਾਧ ਸੰਗਤ ਜੀ ਗੁਰਸਿੱਖ ਜਿਹੜਾ ਜਾਪ ਕਰ ਸਕਦਾ ਹੈ, ਨਾਮ ਜਪ ਸਕਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਹੋ ਸਕਦੀ ਹੈ, ਪਰ ਇਹ ਜੇ ਅਭਿਆਸ ਕੀਤੀਆਂ ਪੁਨਾ ਪੁਨਾ ਅਭਿਆਸ ਕਰਾਂਗੇ ਤਾਂ ਪ੍ਰਾਪਤੀ ਹੋਵੇਗੀ, ਐਵੇਂ ਪ੍ਰਾਪਤੀ ਨਹੀਂ ਹੋਵੇਗੀ। ਫਿਰ ਅਕਾਲ ਪੁਰਖ ਨੂੰ ਕਹਿੰਦੇ, ਮਹਾਰਾਜ ਇਹ ਚਾਰੇ ਬਾਣੀਆਂ ਇਹ ਤੁਹਾਡੀਆਂ ਹੀ ਹਨ, ਪਰ ਬਿਨ ਨਾਵੈ ਸਭ ਭਰਮ ਭੁਲਾਣੀ। ਚਾਰ ਖਾਣੀਆਂ ਚ ਪੈਦਾ ਹੋਏ ਜੀਵ, ਮਨੁੱਖ, ਜਾਨਵਰ, ਪੰਛੀ, ਪਸ਼ੂ ਆਦਿਕ, ਚਾਰ ਬਾਣੀਆਂ ਜਿਹੜੀਆਂ ਪਰਾ, ਪਸੰਤੀ, ਮੱਧਮਾ ਤੇ ਬੈਖਰੀ। ਸਤਿਗੁਰ ਕਹਿੰਦੇ ਨਾਮ ਤੋਂ ਬਿਨਾਂ ਸਾਰਾ ਕੁਝ ਹੀ ਭਰਮ ਦੇ ਵਿੱਚ ਭੁੱਲਿਆ ਫਿਰਦਾ, ਇੱਕ ਨਾਮ ਹੀ ਹੈ ਜਿਹੜਾ ਗਿਆਨ ਬਖਸ਼ਦਾ ਹੈ, ਨਾਮ ਦੇ ਨਾਲ ਹੀ ਗਿਆਨ ਪ੍ਰਾਪਤ ਹੁੰਦਾ ਹੈ ਵੀ ਸਾਡੀ ਪਰਾ ਬਾਣੀ ਵੀ ਕੋਈ ਹੈ ਬਈ, ਨਾਭੀ ਦੇ ਵਿੱਚ ਵੀ ਕੋਈ, ਕਿਉਂਕਿ ਅਸਲ ਗੰਢ ਨਾਭੀ ਚੋਂ ਖੁੱਲਦੀ ਹੈ। ਜਿਹੜਾ ਮਨੁੱਖ ਹੈ ਨਾ, ਜਿਸ ਤਰ੍ਹਾਂ ਕੋਈ ਸਵਾਸ ਚਲੇ ਜਾਂਦੇ ਮਨੁੱਖ ਦੇ, ਜਦੋਂ ਬੰਦਾ ਇਸ ਸੰਸਾਰ ਤੋਂ ਜਾਂਦਾ ਹੈ ਤਾਂ ਉਸ ਵਕਤ ਸਾਧ ਸੰਗਤ ਉਹਦੇ ਸਾਰੇ ਟੋਟਲ ਸਵਾਸ ਜਿੰਨੇ ਹਨ ਉਹ ਪਰਾ ਦੇ ਵਿੱਚ ਆ ਜਾਂਦੇ ਇੱਕ ਵਾਰ, ਫਿਰ ਨਾਭੀ ਚੋਂ ਜਦੋਂ ਗੰਢ ਖੁੱਲਦੀ ਹੈ ਉਹ ਸਵਾਸ ਜਿਹੜੇ ਹਨ ਫਿਰ ਉਹਦੇ ਸਵਾਸ ਕਿਸੇ ਦੇ ਮੁੱਖ ਰਾਹੀਂ ਬਾਹਰ ਚਲ ਜਾਂਦੇ ਗੁਰਮੁਖ ਦੇ, ਕਈਆਂ ਦੇ ਨਿਗਾਹ ਰਾਹੀਂ ਬਾਹਰ ਚਲੇ ਜਾਂਦੇ ਆ, ਕਈਆਂ ਦੇ ਕੰਨਾਂ ਰਾਹੀਂ ਬਾਹਰ ਚਲ ਜਾਂਦੇ ਆ, ਕਈਆਂ ਦੇ ਸਾਧ ਸੰਗਤ ਦੂਸਰੇ ਸੁਰਾਖਾਂ ਥਾਣੀ ਬਾਹਰ ਜਾਂਦੇ ਆ, ਜਿਹੜਾ ਬਹੁਤਾ ਪਾਪੀ ਹੋਵੇ ਪੁੱਠਾ ਹੋ ਕੇ ਮਰਦਾ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੀ ਨਾਭੀ ਤੋਂ ਪਹਿਲੋਂ ਗੰਢ ਖੁੱਲਦੀ ਹੈ, ਜਦੋਂ ਉਥੋਂ ਗੰਢ ਖੁੱਲ ਗਈ ਬੰਦੇ ਦੀ ਮੌਤ ਹੋ ਜਾਂਦੀ, ਜੇ ਸਿਮਰਨ ਕਰਦਿਆਂ ਗੰਢ ਖੁੱਲ ਗਈ ਤੇ ਫਿਰ ਆਤਮਾ ਦੀ ਮੌਤ ਹੋ ਜਾਂਦੀ, ਮਨ ਦੀ ਮੌਤ ਹੋ ਜਾਂਦੀ। ਮਨ ਮਰ ਗਿਆ ਫਿਰ ਮਨ ਮਰੇ ਧਾਤ ਮਰ ਜਾ, ਜਦੋਂ ਮਨ ਮਰ ਗਿਆ ਫਿਰ ਧਾਤ ਵੀ ਮਰ ਜਾਂਦੀ, ਪੰਜੇ ਵਿਕਾਰ ਵੀ ਮਰ ਜਾਂਦੇ। ਫਿਰ ਉਸ ਜਦੋਂ ਉਥੋਂ ਪਰਾ ਦੇ ਵਿੱਚੋਂ ਗੰਢ ਖੁੱਲਦੀ ਹੈ ਨਾਮ ਦੀ, ਇਹ ਜੀਂਦਿਆਂ ਦੀ ਵੀ ਖੁੱਲਦੀ ਹੈ ਮਰਿਆਂ ਦੀ ਵੀ ਖੁੱਲਦੀ ਹੈ। ਜੀਵਨ ਮੁਕਤ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਜੀਂਦੇ ਦੀ ਇਹ ਗੰਢ ਖੁੱਲ ਜਾਵੇ। ਜੀਂਦੇ ਦੀ ਗੰਢ ਤਾਂ ਖੁੱਲਦੀ ਹੈ ਜੇ ਸਾਧ ਸੰਗਤ ਪਰਾ ਰਾਹੀਂ ਜਾਪ ਕਰਦਾ ਹੈ, ਸਿਮਰਨ ਕਰਦਾ ਹੈ, ਨਾਭੀ ਦੇ ਵਿੱਚ ਸੁਰਤੀ ਟਿਕਾ ਕੇ ਬਾਣੀ ਪੜਦਾ ਹੈ, ਸਵਾਸ ਨਾਭੀ ਤੋਂ ਚੁੱਕਦਾ ਹੈ, ਤੇ ਸਾਧ ਸੰਗਤ ਉਸ ਗੁਰਮੁਖ ਪਿਆਰੇ ਦੀ, ਫਿਰ ਉਹਦੀ ਜਦੋਂ ਨਾਭੀ ਚੋਂ ਸਾਧ ਸੰਗਤ ਇੱਕ ਵਾਰ ਉਹ ਗੰਢ ਖੁੱਲ ਗਈ ਤੇ ਫਿਰ ਉਹਦੀ ਮਨ ਦੀ ਮੌਤ ਹੋ ਜਾਂਦੀ ਹੈ, ਫਿਰ ਮਨ ਕਿਸੇ ਪਾਸੇ ਨਹੀਂ ਹਿਲਦਾ, ਫਿਰ ਟਿਕ ਜਾਂਦਾ ਹੈ, ਫਿਰ ਅਕਾਲ ਪੁਰਖ ਨੂੰ ਸਿੱਧਾ ਸੰਬੋਧਨ ਹੋ ਜਾਂਦੇ ਹਨ, ਫਿਰ ਉਹ ਵਿਦੇਹ ਮੁਕਤ ਹੋ ਜਾਂਦੇ ਹਨ। ਸਾਧ ਸੰਗਤ ਜੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਬਿਨ ਨਾਵੈ ਸਭ ਭਰਮ ਭੁਲਾਣੀ, ਸਤਿਗੁਰ ਤੇਰੇ ਨਾਮ ਤੋਂ ਬਿਨਾਂ ਚਾਰ ਖਾਣੀਆਂ ਵੀ ਐਵੇਂ ਹੀ ਹੈ ਤੇ ਚਾਰ ਬਾਣੀਆਂ ਵੀ ਐਵੇਂ ਭਰਮ ਦੇ ਵਿੱਚ ਭੁੱਲੇ ਫਿਰਦੇ ਹਨ ਮਨੁੱਖ। ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਏ ਨਾ ਪਾਵਣਿਆ। ਗੁਰੂ ਦੀ ਸੇਵਾ ਤੋਂ ਹੀ ਤੈਨੂੰ ਨਾਮ ਪ੍ਰਾਪਤ ਹੋਵੇਗਾ ਗੁਰਸਿੱਖਾਂ, ਤੇ ਸਤਿਗੁਰ ਦੇ ਨਾਮ ਤੋਂ ਬਿਨਾਂ, ਬਿਨਾਂ ਗੁਰੂ ਤੋਂ ਬਿਨਾਂ ਤੇ ਕੋਈ ਵੀ ਸਾਧ ਸੰਗਤ ਇਹ ਅਵਸਥਾ ਪ੍ਰਾਪਤ ਨਹੀਂ ਕਰ ਸਕਦਾ, ਉਹਦੇ ਤੇ ਰਹਿਮਤ ਨਹੀਂ ਹੋਊਗੀ ਪੂਰੇ ਗੁਰੂ ਤੋਂ ਬਿਨਾਂ। ਹਾਂ ਵਾਰੀ, ਮੈਂ ਵਾਰ ਨਹੀਂ ਜਾਂਦਾ ਸਰੀਰ ਕਰਕੇ, ਹਾਂ ਵਾਰੀ ਜੀਓ ਵਾਰੀ, ਮੈਂ ਮਨ ਕਰਕੇ ਉਹਦੇ ਤੋਂ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਂਦਾ ਹਾਂ, ਹਰ ਛੇਤੀ ਚਿੱਤ ਲਾਉਣਿਆ। ਜਿਹੜਾ ਹਰੀ ਪ੍ਰਮਾਤਮਾ ਦੇ ਨਾਲ ਚਿੱਤ ਨੂੰ ਲਾ ਕੇ ਰੱਖਦਾ, ਗੁਰਮੁਖੋ ਚਿੱਤ ਲਾਉਣਾ ਬੜਾ ਮੁਸ਼ਕਲ ਹੈ, ਸਾਡੇ ਚਿੱਤ ਵਿੱਚ ਤੇ ਚਿਤਵਨੀਆਂ ਰਹਿੰਦੀਆਂ ਹਨ ਕਿ ਸਵੇਰੇ ਉੱਠਣਾ ਹੈ, ਰਾਤ ਨੂੰ ਚਿਤਵਨੀਆਂ ਆ ਜਾਂਦੀਆਂ ਕਿ ਸਵੇਰੇ ਮੈਂ ਸਵੇਰੇ ਕੰਮ ਤੇ ਜਾਣਾ ਹੈ, ਟਾਈਮ ਪੀਸ ਦੇ ਉੱਤੇ ਸਾਧ ਸੰਗ ਅਲਾਰਮ ਲਾ ਦਿੰਦੇ ਹਾਂ, ਇੰਨੇ ਵਜੇ ਜ਼ਰੂਰ ਉੱਠਣਾ ਪਵੇਗਾ ਕਿਉਂਕਿ ਮਜਬੂਰਨ ਉੱਠਦੇ ਹਾਂ ਆਪਾਂ, ਫਿਰ ਉੱਠ ਖਲੋਤੇ, ਤੇ ਜੇ ਸਾਧ ਸੰਗਤ ਅਸੀਂ ਅੰਮ੍ਰਿਤ ਵੇਲੇ ਉੱਠੇ ਤਾਂ ਵੀ ਕੰਮਾਂ ਨੂੰ ਉੱਠੇ, ਕੰਮ ਵਾਸਤੇ ਉੱਥੇ, ਗੁਰੂ ਵਾਸਤੇ ਨਹੀਂ ਉੱਠੇ। ਤੇ ਇਸ ਤਰ੍ਹਾਂ ਫਿਰ ਜਦੋਂ ਚਿਤਵਨੀਆਂ ਲੱਗਦੀਆਂ ਤੇ ਜਿਹੜਾ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਚਿੱਤ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਲਾਉਂਦਾ ਹੈ, ਹਰੀ ਪਰਮਾਤਮਾ ਨੂੰ ਸਿਮਰਦਾ ਚਿੱਤ ਕਰਕੇ, ਮਹਾਰਾਜ ਕਹਿੰਦੇ ਮੈਂ ਉਹਦੇ ਤੋਂ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਂਦਾ ਹਾਂ, ਹਰ ਸੱਚਾ ਗੁਰ ਭਗਤੀ ਪਾਈ ਹੈ, ਹਰੀ ਸੱਚਾ ਪ੍ਰਮਾਤਮਾ ਗੁਰੂ ਦੀ ਭਗਤੀ ਨਾਲ ਪ੍ਰਾਪਤ ਹੁੰਦਾ ਜੇ ਸਹਿਜੇ ਮਨ ਵਸਾਵਣਿਆ। ਫਿਰ ਜਦੋਂ ਸਿਮਰਨ ਕਰੀ ਜਾਵਾਂਗੇ ਕਰਦਿਆਂ 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 ਉਹ ਆਨੰਦ ਉਹ ਖੁਸ਼ੀ ਉਹ ਖੇੜਾ ਫਿਰ ਨਾਮ ਜਿਹੜਾ ਹਿਰਦੇ ਦੇ ਵਿੱਚ ਇੱਕ ਵਾਰੀ ਵਸ ਜਾਵੇਗਾ। ਜਦੋਂ ਵਸ ਗਿਆ ਸਾਧ ਸੰਗਤ ਜੀ ਫਿਰ ਸਤਿਗੁਰ ਦੀ ਰਹਿਮਤ ਹੋ ਜਾਵੇਗੀ, ਬਖਸ਼ਿਸ਼ ਹੋ ਜਾਵੇਗੀ, ਰਹਾਓ ਵਿਸਰਾਮ ਦੇ ਕੇ ਸਤਿਗੁਰ ਕਥਨ ਕਰਦੇ ਹਨ। ਸਤਿਗੁਰ ਸੇਵੇ ਤਾਂ ਸਭ ਕੁਛ ਪਾਏ। ਮਹਾਰਾਜ ਨੂੰ ਜੇ ਸਵਾਲ ਕੀਤਾ ਮਹਾਰਾਜ ਆਪ ਜੀ ਨੇ ਕਿਹਾ ਸਤਿਗੁਰ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ, ਤੇ ਜਦੋਂ ਪ੍ਰਾਪਤ ਹੋ ਗਿਆ ਤੇ ਫਿਰ ਕੀ ਪ੍ਰਾਪਤੀ ਹੁੰਦੀ ਹੈ, ਫਿਰ ਕੀ ਅਵਸਥਾ ਹੁੰਦੀ ਹੈ? ਮਹਾਰਾਜ ਕਹਿੰਦੇ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ। ਕਿਹੋ ਜੀ ਬਾ ਮਹਾਰਾਜ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਜੇ? ਤਾਂ ਅੱਗੇ ਗੁਰੂ ਸਾਹਿਬ ਜੀ ਫਿਰ ਜਵਾਬ ਦਿੰਦੇ ਸਵਾਲ ਦਾ, ਜੇ ਹੀ ਮਨਸਾ ਕਰ ਲੱਗੈ ਤਿਹਾ ਫਲ ਪਾਏ। ਕਿਹੋ ਜੀ? ਜਿਹੋ ਜੀ ਮਨਸਾ ਕਰਕੇ ਮਨੁੱਖ ਲੱਗਦਾ ਹੈ, ਮਨਸਾ ਤੇ ਆਸਾ। ਆਸਾ ਹੈ ਜਿਹੜੀ ਬੜੇ ਜਨਮ ਬੜੇ ਸਾਰੇ ਜਦੋਂ ਤੋਂ ਬੱਚਾ ਜਨਮ ਲੈਂਦਾ ਹੈ ਥੋੜਾ ਜਿਹਾ ਸੁਰਤ ਵਿੱਚ ਆਉਂਦਾ ਹੈ, ਉਹਦੀ ਮਨ ਵਿੱਚ ਆਸਾ ਲੱਗੀ ਰਹਿੰਦੀ ਕਿ ਮੈਂ ਬੜਾ ਤਕੜਾ ਅਮੀਰ ਬਣਾ, ਬੜਾ ਤਕੜਾ ਕਾਰੋਬਾਰ ਕਰਾਂ, ਬਹੁਤ ਕੁਝ ਮੇਰੇ ਕੋਲ ਹੋਵੇ, ਬੜੀਆਂ ਗੱਡੀਆਂ ਕਾਰਾਂ ਮੋਟਰਾਂ ਬਹੁਤ ਕੁਝ ਹੋਣ, ਮਤਲਬ ਵੀ ਬਹੁਤ ਵੱਡਾ ਕਾਰੋਬਾਰ, ਬੜਾ ਤਕੜਾ ਬੰਦਾ ਬਣਾ, ਮਤਲਬ ਆਮ ਆਪਣੇ ਮਨ ਵਿੱਚ ਜਿਹੜੀ ਆਸਾ ਲੱਗੀ ਪੁਰਾਣੀ। ਨਾਮ ਦੀ ਆਸਾ ਜਿਹਦੇ ਵਿੱਚ ਲੱਗਦੀ ਉਹਦੇ ਮਨ ਚ ਤੇ ਇਹੋ ਹੀ ਆਸਾ ਲੱਗਦੀ ਹੈ ਕਿ ਮੈਂ ਸਿਮਰਨ ਕਰਕੇ ਗੁਰੂ ਦੇ ਵਿੱਚ ਲੀਨ ਹੋ ਜਾਵਾਂ, ਸਿਮਰਨ ਕਰਾਂ, ਅਭਿਆਸ ਕਰਾਂ ਮਹਾਰਾਜ ਦਾ, ਨਾਮ ਜਪਾਂ, ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਰਹਿਮਤ ਕਰਨ, ਇਹ ਵੀ ਆਸਾ ਹੈ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਜੇ ਹੀ ਮਨਸਾ ਜਿਹੜੀ ਉਹ ਕਿਹੜੀ ਹੁੰਦੀ ਹੈ ਜਿਹੜੀ ਉਸੇ ਵੇਲੇ ਪੈਦਾ ਹੋ ਜਾਣੀ। ਜੇ ਹੁਣ ਆਪਾਂ ਇੱਥੇ ਬੈਠੇ ਹਾਂ ਗੁਰੂ ਦੀ ਸੰਗਤ ਕਰ ਰਹੇ ਹਾਂ, ਸੰਗਤ ਕਰਦਿਆਂ ਕਰਦਿਆਂ ਮਨ ਚ ਇੱਕ ਮਨਸਾ ਪੈਦਾ ਹੋ ਗਈ ਵੀ ਜੇ ਆ ਫਲਾਨਾ ਗੁਰਮੁਖ ਪਿਆਰਾ ਅੰਮ੍ਰਿਤ ਵੇਲੇ ਆਉਂਦਾ, ਵੇਲੇ ਸਿਰ ਆਉਂਦਾ ਗੁਰੂ ਦੀ ਸੰਗਤ ਚ, ਮੈਂ ਵੀ ਆਇਆ ਕਰਾਂ। ਮਨਸਾ ਹੈ ਕਿ ਮੈਂ ਜੇ ਆ ਫਲਾਨਾ ਗੁਰਸਿੱਖ ਪਿਆਰਾ, ਗੁਰੂ ਦਾ ਪਿਆਰਾ, ਬੜਾ ਨਾਮ ਜਪਦਾ, ਬੜਾ ਸਿਮਰਨ ਕਰਦਾ, ਮੈਂ ਵੀ ਕਰ ਲਿਆ ਕਰਾਂ। ਇਹ ਮਨਸਾ ਹੈ, ਮਨਸਾ ਜਿਹੜੀ ਮਨ ਚ ਉਸੇ ਵੇਲੇ ਪੈਦਾ ਹੋਣੀ। ਜਿਸ ਤਰ੍ਹਾਂ ਬੀਬੀਆਂ ਆਪ ਵਿੱਚ ਬੈਠੀਆਂ ਇੱਕ ਦੂਜੇ ਦਾ ਸੂਟ ਵੇਖ ਲਿਆ, ਆਖਿਆ ਭੈਣਾ ਤੂੰ ਕਿੱਥੋਂ ਲਿਆ, ਉਹ ਮਨਸਾ ਪੈਦਾ ਹੋ ਗਈ ਵੀ ਮੈਂ ਵੀ ਲਵਾਂ। ਜੇ ਗੁਰਸਿੱਖ ਬੈਠਾ ਉਹਦੇ ਮਨ ਵਿੱਚ ਵੀ ਮਨਸਾ, ਇਹ ਮਨਸਾ ਸਾਰਿਆਂ ਦੇ ਮਨ ਚ। ਗੁਰੂ ਸਾਹਿਬ ਜੀ ਕਹਿੰਦੇ ਜੇ ਹੀ ਮਨਸਾ ਕਰ ਲੱਗੈ, ਜਿਹੋ ਜੀ ਮਨਸਾ ਕਰਕੇ ਗੁਰੂ ਦੇ ਚਰਨਾਂ ਤੇ ਲੱਗਦਾ ਹੈ ਕੋਈ, ਕੋਈ ਕਹਿੰਦਾ ਮਹਾਰਾਜ ਮੈਨੂੰ ਜੌਬ ਹੀ ਮਿਲ ਜੇ, ਕੋਈ ਕਹਿੰਦਾ ਮਹਾਰਾਜ ਮੈਨੂੰ ਘਰ ਮਿਲ ਜੇ, ਕੋਈ ਕਹਿੰਦਾ ਮਹਾਰਾਜ ਮੈਨੂੰ ਪਤੀ ਮਿਲ ਜੇ, ਕੋਈ ਕਹਿੰਦਾ ਮਹਾਰਾਜ ਮੈਨੂੰ ਪਤਨੀ ਚੰਗੀ ਮਿਲ ਜੇ, ਗੁਰਸ ਚੰਗੇ ਜੀਵਨ ਵਾਲੀ, ਕੋਈ ਕਹਿੰਦਾ ਮਹਾਰਾਜ ਮੈਨੂੰ ਪੁੱਤਰ ਮਿਲੇ, ਕੋਈ ਧੀ ਮੰਗਦਾ ਹੈ, ਕੋਈ ਦੁੱਧ ਮੰਗਦਾ ਹੈ, ਕੋਈ ਪਦਾਰਥ ਮੰਗਦਾ ਹੈ। ਇਹ ਮਨਸਾ ਹੈ, ਜਿਹੜੀ ਮਨਸਾ ਮੰਗ ਕੇ ਮਨੁੱਖ ਜਿਹੜਾ ਵੀ ਇਸ ਗੁਰੂ ਦੇ ਚਰਨੀ ਲੱਗਦਾ ਹੈ, ਮਹਾਰਾਜ ਕਹਿੰਦੇ ਤੇਹਾ ਫਲ ਪਾਏ, ਉਹੋ ਫਲ ਉਹਨੂੰ ਪ੍ਰਾਪਤ ਹੋ ਜਾਂਦਾ। ਜਿਹੜਾ ਫਲ ਕਰਨ ਵਾਸਤੇ ਅਰਾਧਦਾ ਹੈ, ਜਿਹੜਾ ਫਲ ਪਾਉਣ ਵਾਸਤੇ, ਉਹੋ ਹੀ ਫਲ ਗੁਰੂ ਦੇ ਕੋਲੋਂ ਪ੍ਰਾਪਤ ਹੋ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਸਤਿਗੁਰ ਦਾਤਾ ਸਭਨਾ ਵੱਥੂ ਕਾ, ਵੱਥੂ ਦਾ ਮਤਲਬ ਵਸਤੂ, ਸਾਰੀਆਂ ਵਸਤੂਆਂ ਦਾ ਦਾਤਾ ਹੈ ਪਰਮਾਤਮਾ। ਜਿਹੜੀ ਗੱਲ ਦੀ ਅੰਦਰ ਦੀ ਗੱਲ ਗੁਰੂ ਕੋਲ ਆਣ ਕੇ ਅਰਦਾਸ ਕਰਕੇ ਆਪਾਂ ਕਰ ਸਕਦੇ, ਇਹ ਆਪਣੇ ਸੱਜਣ ਕੋਲ ਵੀ ਨਹੀਂ ਕਰ ਸਕਦੇ। ਜੋ ਮਨ ਦੀ ਸਾਡੀ ਮਨਸਾ ਮਾਰਿਆ ਆਹ ਕਾਰਜ ਸਾਡੇ ਕਰ ਦੋ, ਤੇ ਉਹ ਸਾਰਿਆਂ ਕੋਲ ਥੋੜੀ ਕਰਾਂਗੇ ਆਪਾਂ, ਨਾ ਕੋਈ ਬੰਦਾ ਕਰਨ ਜੋਗਾ ਹੀ ਹੈ। ਮਾਨੋ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਜਿਸਕੇ ਦੀਏ ਰਹਿਆ ਗਾਏ ਬਹੁਰ ਨ ਤਿਸਨਾ ਲੱਗ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾ ਬਣਿਆ। ਜੇ ਸਤਿਗੁਰ ਮਿਲ ਜੇ ਗਿਆ ਸਾਧ ਸਿੰਘ ਤੇ ਸਭ ਕੁਝ ਹੀ ਪ੍ਰਾਪਤ ਹੋ ਗਿਆ। ਜੇ ਸੂਰਜ ਵੱਲ ਪਿੱਠ ਕਰ ਲਈ ਪਰਛਾਵਾਂ ਨਹੀਂ ਪਕੜਿਆ ਜਾਵੇਗਾ, ਲੇਕਿਨ ਜੇ ਸੂਰਜ ਵੱਲ ਮੁੱਖ ਕਰ ਲਿਆ ਪਰਛਾਵਾਂ ਆਪਣੇ ਆਪ ਹੀ ਮਗਰ ਆਵੇਗਾ। ਇਸ ਕਰਕੇ ਗੁਰੂ ਹੈ ਸੂਰਜ, ਧਨ ਪਦਾਰਥ ਜਿੱਦੀਆਂ ਸਿੱਧੀਆਂ ਸਭ ਸਾਡਾ ਪਰਛਾਵਾਂ ਹਨ। ਜੇ ਗੁਰੂ ਵੱਲ ਮੁੱਖ ਕਰ ਲਿਆ ਤੇ ਪਰਛਾਵੇਂ ਨੇ ਮਗਰ ਮਗਰ ਆਉਣਾ ਹੈ। ਬ੍ਰਹਮ ਬਿੰਦੇ ਤਿਸਦਾ ਬ੍ਰਹਮ ਮਾਤਰ ਇੱਕ ਸ਼ਬਦ ਲਿਵਲਾਏ, ਨਵ ਨਿਰਦੀ 18 ਸਿੱਧੀ ਪਿੱਛੇ ਲੱਗੀਆਂ, ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਭਾਈ ਐ ਗੁਰਸਿੱਖ, ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾਵਣਿਆ, ਇਹੋ ਮਨ ਮੈਲਾ ਇੱਕ ਨਾ ਧਿਆਏ। ਹੁਣ ਸਤਿਗੁਰੂ ਜਿਹਦੀ ਅਵਸਥਾ ਨਹੀਂ ਬਣਦੀ, ਜਿਹੜਾ ਮਨਮੁਖ ਮਨੁੱਖ ਹੈ, ਜਿਹੜਾ ਮਨ ਨੂੰ ਦੂਜੇ ਪਾਸੇ ਲਾਉਂਦਾ ਹੈ, ਤੇ ਮਾਰੇ ਕਹਿੰਦੇ ਮਨ ਜਿਹੜਾ ਮੈਲਾ ਹੈ, ਵਿਸ਼ਿਆਂ ਵਿਕਾਰਾਂ ਚ ਫਸਿਆ ਹੋਇਆ, ਇੱਕ ਪਰਮਾਤਮਾ ਨੂੰ ਨਹੀਂ ਧਿਆਉਂਦਾ, ਅੰਤਰ ਮੈਲ ਲਾ ਗਈ ਬਹੁਤ ਦੂਜੇ ਭਾਏ, ਅੰਦਰ ਹਿਰਦੇ ਚ ਵਿਸ਼ਿਆਂ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਤੇ ਦੁਬਧਾ ਦੇ ਵਿੱਚ ਫਸਿਆ ਫਿਰਦਾ ਹੈ। ਤਟ ਤੀਰਥ ਦਸੰਤਰ ਭਵੈ ਅਹੰਕਾਰੀ, ਤਟ ਤੀਰਥਾਂ ਦੇ ਕਿਨਾਰਿਆਂ ਦੇ ਉੱਤੇ ਭੌਂਦਾ ਫਿਰਦਾ ਹੈ, ਤੇ ਸਾਰ ਸੰਗਤ ਦਸੰਤਰ ਦੇਸ਼ਾਂ ਦਸਾਂਤਰਾਂ ਚ ਭੌਂਦਾ ਹੈ, ਤੇ ਸਗੋਂ ਸਾਰ ਸੰਗਤ ਦੇਸ਼ਾਂ ਦਸਾਂਤਰਾਂ ਜਿਹੜੇ ਤੀਰਥ ਯਾਤਰਾ ਕਰਦੇ ਉਹਨਾਂ ਦੀ ਤਾਂ ਮਾਇਆ ਹੰਕਾਰ ਜਿਹੜਾ ਖਤਮ ਹੋਣਾ ਸੀ, ਪਰ ਉਹ ਯਾਤਰਾ ਕਰਦਾ ਕਰਦਾ ਹੋਰ ਹੰਕਾਰ ਬਣ ਬਹਿੰਦਾ ਕਿ ਮੈਂ ਇੰਨੀ ਯਾਤਰਾ ਕਰ ਲਈ ਹੈ, ਮੈਂ ਇੰਨਾ ਸਿਮਰਨ ਕਰ ਲਿਆ, ਤੇ ਅਹੰਕਾਰੀ ਹੋਰ ਵਧੇਰਾ ਹਾਂ ਮੈਂ ਮਲ ਲਾਵਣਿਆ। ਜਿਹੜੇ ਕਹਿੰਦੇ ਤੀਰਥਾਂ ਤੱਟਾਂ ਤੇ ਭੌਂਦੇ ਫਿਰਦੇ ਆ, ਕਹਿੰਦੇ ਬਹੁਤੀ ਹੋਰ ਮਲ ਲੱਗ ਜਾਂਦੀ ਉਹਨਾਂ ਦੇ ਮਨ ਚ। ਕੋਈ ਗੱਲ ਹੋ ਜੀ, ਲੈ ਦੱਸ ਫਲਾਨਾ ਬੰਦਾ ਜਿਹੜਾ ਉਹਨੇ ਕਦੀ ਤੀਰਥਾਂ ਤੇ ਯਾਤਰਾ ਕੀਤੀ, ਵੇਖੋ ਮੈਂ ਘਰ ਆਇਆ, ਜਦੋਂ ਮੈਂ ਆ ਗਿਆ ਹੰਕਾਰ ਭਰ ਗਿਆ। ਸੋ ਇਸ ਤਰ੍ਹਾਂ ਸਤਿਗੁਰ ਕਹਿੰਦੇ ਇਹ ਜਿਹੜਾ ਮਨ ਮੈਲਾ ਹੈ ਨਾ, ਇਧਰਲੇ ਪਾਸੇ ਤੁਰਿਆ ਫਿਰਦਾ ਹੈ। ਸਤਿਗੁਰ ਸੇਵੇ ਤਾਂ ਮਲ ਜਾਏ, ਜੇ ਗੁਰੂ ਨੂੰ ਸੇਵਾਂਗੇ, ਸਿਮਰਾਂਗੇ, ਯਾਦ ਕਰਾਂਗੇ ਤਾਂ ਸਾਡੀ ਵਿਸ਼ਿਆਂ ਵਿਕਾਰਾਂ ਦੀ ਮੈਲ ਜਾਵੇਗੀ। ਜੀਵਤ ਮਰੈ ਹਰ ਸਿਉਂ ਚਿੱਤ ਲਾਏ, ਜੀਵਤ ਭਾਵ ਤੋਂ ਮਰਨਾ ਹੁੰਦਾ ਹੈ। ਜਿਹੜਾ ਸਾਧ ਸੰਗਤ ਆਪਾਂ ਕਹਿ ਦਿੰਦੇ ਨਾਭੀ ਚ, ਦਾਸ ਨੇ ਕਿਹਾ ਗੰਢ ਖੁੱਲਦੀ ਹੈ ਸਿਮਰਨ ਕੀਤਿਆਂ, ਉਹ ਜਦੋਂ ਖੁੱਲਦੀ ਹੈ ਫਿਰ ਮਨ ਦੀ ਮੌਤ ਹੋ ਜਾਂਦੀ, ਜੀਵਨ ਮੁਕਤ ਹੋ ਜਾਂਦਾ। ਜੀਵਤ ਮਰੈ ਹਰ ਸਿਉਂ ਚਿੱਤ ਲਾਏ, ਫਿਰ ਜੀਂਦਾ ਹੀ ਉਹ ਮਰ ਜਾਂਦਾ ਹੈ, ਹਰੀ ਦੇ ਨਾਲ ਚਿੱਤ ਲਾ ਲੈਂਦਾ ਹੈ, ਦੁਨੀਆਦਾਰੀ ਵੱਲੋਂ ਉਹ ਮਰ ਗਿਆ ਹੁੰਦਾ ਹੈ। ਉਹ ਵੇਖਣ ਨੂੰ ਪ੍ਰਤੀਤ ਹੁੰਦਾ ਹੈ ਕਿ ਇਹ ਮਨੁੱਖ ਹੈ, ਲੇਕਿਨ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੁੰਦਾ ਹੈ। ਤੋ ਸਾਧ ਸੰਗ ਗੁਰੂ ਸਾਹਿਬ ਕਹਿੰਦੇ ਹਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾਵਣਿਆ। ਹਰੀ ਨਿਰਮਲ ਹੈ, ਸੱਚ ਨੂੰ ਕਦੀ ਮੈਲ ਨਹੀਂ ਜੇ ਲੱਗਦੀ, ਤੇ ਸੱਚ ਮੈਲ ਸੱਚ ਲੱਗ ਗਿਆ ਜਦੋਂ, ਸੱਚਾ ਲੱਗ ਗਿਆ, ਸੱਚਾ ਨਾਮ ਲੱਗ ਗਿਆ, ਨਾਮ ਜਪਿਆ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਦੋਂ ਸਾਧ ਸੰਗਤ ਪਾਪਾਂ ਦੇ, ਸਾਧ ਸੰਗਤ ਦੇ ਨਾਲ ਸਾਡਾ ਮਨ ਭਰਿਆ ਹੋਇਆ ਹੈ, ਲੇਕਿਨ ਉਹ ਨਾਮ ਦੇ ਰੰਗ ਨਾਲ ਧੋਵੇਗਾ। ਤੇ ਗੁਰੂ ਸਾਹਿਬ ਕਹਿੰਦੇ ਸੱਚ ਲੱਗ ਗਿਆ ਮੈਲ ਗਵਾਵਣਿਆ, ਜਦੋਂ ਸੱਚ ਦੇ ਨਾਲ ਲੱਗ ਗਿਆ ਉਹਦੀ ਮੈਲ ਸਾਰੀ ਗਵਾਚ ਜਾਵੇਗੀ। ਤਾਂ ਗੁਰੂ ਸਾਹਿਬ ਕਹਿੰਦੇ ਬਾਜ ਗੁਰੂ ਹੈ ਅੰਧ ਗੁਬਾਰਾ, ਗੁਬਾਰ ਹੈ, ਹਨੇਰਾ ਹੈ ਬਹੁਤਾ ਜ਼ਿਆਦਾ। ਇੱਕ ਹਨੇਰਾ ਹੁੰਦਾ, ਇੱਕ ਗੁਬਾਰ ਹੁੰਦਾ, ਜਿਹਨੂੰ ਧੁੰਦ ਕਹਿ ਦਿੰਦੇ ਆਪਾਂ, ਉਹ ਦਿਸਦਾ ਹੀ ਕੱਖ ਨਹੀਂ, ਹੱਥ ਪਸਾਰਿਆ ਹਨੇਰੇ 'ਚ ਤੇ ਦੀਵਾ ਬਾਲ ਲਾਂਗੇ ਲੋ ਆ ਜਾਵੇਗੀ, ਲੇਕਿਨ ਜਦੋਂ ਗੁਬਾਰ ਚੜ ਗਿਆ ਉੱਤੇ ਲੋ ਵੀ ਨਹੀਂ ਲੱਗਦੀ। ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਸੱਚੇ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਅਗਿਆਨੀ ਮਨੁੱਖ ਗਿਆਨ ਦੇ ਅਗਿਆਨ ਦੇ ਹਨੇਰੇ ਵਿੱਚ ਫਸਿਆ ਫਿਰਦਾ ਹੈ, ਅੰਨਾ ਹੈ, ਅੰਧਾਰ ਹੀ ਅੰਧਾਰ, ਹਨੇਰਾ ਹੀ ਹਨੇਰਾ ਨੂੰ ਦਿਸਦਾ ਸਭ ਕੁਝ। ਵਿਸ਼ਟਾ ਕੇ ਕੀੜੇ ਵਿਸ਼ਟਾ ਕਮਾਵੇ ਹੈ, ਫਿਰ ਵਿਸ਼ਟਾ ਮਾਹੇ ਪਚਾਵਣਿਆ। ਜਦੋਂ ਬੰਦਾ ਮਨੁੱਖ ਮਾਤਾ ਦੇ ਉਧਰ ਚ ਹੁੰਦਾ, ਉਦੋਂ ਵੀ ਵਿਸ਼ਟਾ ਦਾ ਕੀੜਾ ਹੈ, ਗੰਦਗੀ ਦਾ ਕੀੜਾ ਬਣਿਆ ਹੁੰਦਾ ਹੈ। ਮਾਤਾ ਦਾ ਜਿਹੜਾ ਗੰਧ ਹੈ ਉਹਦੇ ਨਾਸਕਾ ਦੇ ਲਾਗੋਂ ਦੀ ਲੰਘ ਕੇ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਵਿਸ਼ਟਾ ਕੇ ਕੀੜੇ, ਇਹ ਵਿਸ਼ਟਾ ਦੇ ਕੀੜੇ, ਫਿਰ ਮਹਾਰਾਜ ਕਹਿੰਦੇ ਵਿਸ਼ਟਾ ਦੇ ਵਿੱਚ ਹੀ ਫਿਰ ਸਮਾਉਂਦਾ ਹੈ, ਤੇ ਫਿਰ ਵਿਸ਼ਿਆਂ ਵਿਕਾਰਾਂ ਚ ਪੈ ਜਾਂਦਾ। ਮਹਾਰਾਜ ਭਗਤ ਕਬੀਰ ਜੀ ਕਹਿੰਦੇ ਹਨ ਜੈ ਕੀ ਉਪਜੀ ਤੈ ਰਚੀ ਪੀਵਤ ਮਰਦਨ ਲਾਗ, ਕਹਿੰਦੇ ਜਿੱਥੋਂ ਪੈਦਾ ਹੋਇਆ ਉਹਦੇ ਨਾਲ ਰੁਚੀ ਲੱਗ ਗਈ, ਜਿਹੜਾ ਦੁੱਧ ਪੀਂਦਾ ਉਹਨੂੰ ਮਨ ਲੱਗ ਗਿਆ, ਭਾਵ ਕੇ ਵਿਸ਼ਿਆਂ ਵਿਕਾਰਾਂ ਵਿੱਚ ਪੈ ਗਿਆ, ਗਲਤਾਨ ਹੋ ਗਿਆ, ਫਸ ਗਏ ਇਹਨਾਂ ਦੇ ਵਿੱਚ, ਵਿਸ਼ਟਿਆ ਦੇ ਕੀੜੇ ਵਿਸ਼ਟਾ ਕਮਾਵੇ ਹੈ, ਫਿਰ ਵਿਸ਼ਟਾ ਮਾਹੇ ਪਚਾਵਣਿਆ। ਫਿਰ ਵਿਸ਼ਟਾ ਕਿਹੜੀ ਹੈ? ਨਰਕ ਕੁੰਭੀ, ਕੁੰਭੀ ਨਰਕ ਦੇ ਵਿੱਚ ਫਿਰ ਤੈਨੂੰ ਪੈਣਾ ਪੈਂਦਾ ਹੈ ਜੀਵ। ਮੁਕਤੇ ਸੇਵੇ ਮੁਕਤਾ ਹੋਵੇ, ਮੁਕਤ ਹਨ ਗੁਰੂ, ਮੁਕਤ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੇ ਮੁਕਤੀ ਨੂੰ ਮੁਕਤਾ ਨੂੰ ਸੇਵਿਆ ਗੁਰੂ ਨੂੰ, ਤੇ ਉਹ ਹੀ ਮੁਕਤ ਹੋ ਗਿਆ। ਹਉਮੈ ਮਮਤਾ ਸਬਦੈ ਖੋਵੈ, ਹਉਮੈ ਜਿਹੜੀ ਅਸਾਸ ਹੰਕਾਰ, ਮਮਤਾ ਜਿਹੜੀ ਮਾਇਆ ਦੀ ਮਮਤਾ, ਧਨ ਧੀਆਂ ਪੁੱਤਰਾਂ ਦੀ ਮਮਤਾ ਹੈ, ਸ਼ਬਦ ਦੇ ਨਾਲ ਗਵਾਚਦੀ ਹੈ ਸ਼ਬਦ ਜਦੋਂ ਗੁਰੂ ਦਾ ਨਾਮ ਜਪਦਾ ਹੈ। ਅਣ ਦਿਨ ਹਰ ਜੀਉ ਸੱਚਾ ਸੇਵੀ, ਦਿਨ ਰਾਤ ਹਰੀ ਦਾ ਨਾਮ ਨੂੰ ਸੱਚੇ ਨੂੰ ਸੇਵਦਾ ਹੈ, ਤੇ ਪੂਰੇ ਭਾਗ ਗੁਰ ਪਾਵਣਿਆ, ਪੂਰੇ ਭਾਗਾਂ ਦੇ ਨਾਲ ਗੁਰੂ ਨੂੰ ਪ੍ਰਾਪਤ ਹੁੰਦਾ, ਗੁਰੂ ਪ੍ਰਾਪਤ ਹੁੰਦਾ ਹੈ। ਭਾਈ ਆਪੇ ਬਖਸ਼ੇ ਮੇਲ ਮਿਲਾਏ, ਗੁਰੂ ਸਾਹਿਬ ਆਪ ਹੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਹਨ, ਆਪੇ ਹੀ ਮੇਲ ਮਿਲਾਉਂਦੇ ਆ ਗੁਰਸਿੱਖ ਨੂੰ ਆਪਣੇ ਨਾਲ, ਪੂਰੇ ਗੁਰ ਤੇ ਨਾਮ ਨਿਧ ਪਾਏ, ਪੂਰੇ ਗੁਰੂ ਤੋਂ ਨਾਮ ਦੀ ਖਜ਼ਾਨਾ, ਨਿਧੀਆਂ ਖਜ਼ਾਨਾ ਮਿਲ ਜਾਂਦਾ ਹੈ। ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਸੱਚੇ ਨਾਮ ਨੂੰ ਸਿਮਰ ਕੇ, ਸੱਚੇ ਦੇ ਨਾਲ ਜੁੜ ਕੇ, ਸੱਚੇ ਨੂੰ ਯਾਦ ਕਰਕੇ, ਸੱਚੇ ਦੀ ਸੇਵਾ ਕਰਕੇ ਸਾਰੇ ਦੁੱਖ ਉਹਦੇ ਗਵਾਚ ਜਾਂਦੇ ਹਨ। ਸੱਚਾ ਹਜ਼ੂਰ ਦੂਰ ਨਾ ਜਾਣਾ, ਇਹ ਸੱਚਾ ਅਕਾਲ ਪੁਰਖ ਸਦਾ ਹਾਜ਼ਰ ਨਾਜ਼ਰ ਹੈ, ਸਤਿਗੁਰੂ ਸਦਾ ਹਾਜ਼ਰ ਨਾਜ਼ਰ ਹੈ। ਸੱਚੇ ਨਾਮ ਸਦਾ ਮਨ ਸੱਚੇ, ਸਤਿਗੁਰੂ ਬਚਨ ਕਰਦੇ ਹਨ, ਗੁਰ ਸ਼ਬਦੀ ਹਰ ਅੰਤਰ ਪਛਾਣੋ, ਗੁਰੂ ਦੇ ਸ਼ਬਦ ਦਾ ਜਦੋਂ ਜਾਪ ਕੀਤਾ ਹੈ, ਹਰੀ ਪੁਲਕ ਅਕਾਲ ਪੁਰਖ ਵਾਹਿਗੁਰੂ ਹਿਰਦੇ ਹਿਰਦੇ ਦੇ ਵਿੱਚ ਹੀ ਸਾਨੂੰ ਪ੍ਰਵੇਸ਼ ਹੋ ਗਿਆ, ਪਤਾ ਲੱਗ ਗਿਆ, ਪ੍ਰਕਾਸ਼ ਆ ਗਿਆ, ਗਿਆਨ ਹੋ ਗਿਆ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਨਾਮ ਦੀ ਹੀ ਸਾਰੀ ਵਡਿਆਈ ਹੈ, ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ। ਇਸ ਅਸ਼ਟਪਦੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ, ਬਖਸ਼ਿਸ਼ਾਂ ਕੀਤੀਆਂ ਹਨ, ਇੱਕ ਨਾਮ ਦੀ ਮਹਿਮਾ ਦੱਸੀ ਹੈ, ਵਡਿਆਈ ਦੱਸੀ ਹੈ, ਤੇ ਗੁਰਸਿੱਖ ਨੇ ਕਿਸ ਤਰ੍ਹਾਂ ਸਿਮਰਨ ਕਰਨਾ ਹੈ, ਪਾਪੀ ਮਨੁੱਖ ਨੇ ਕਿਸ ਤਰ੍ਹਾਂ ਬਚਣਾ ਹੈ, ਦਿਸ਼ਟਾ ਤੋਂ ਕਿਸ ਤਰ੍ਹਾਂ ਗੰਦਗੀ ਤੋਂ ਦੂਰ ਹੋਣਾ ਹੈ, ਸਤਿਗੁਰ ਦਾ ਸਿਮਰਨ ਕਰਕੇ ਕਿੱਦਾਂ ਸੱਚਖੰਡ ਨੂੰ ਜਾਣਾ, ਭਾਵ ਉੱਚੀ ਦਰਗਾਹ ਦੇ ਵਿੱਚ ਕਿੱਦਾਂ ਪ੍ਰਾਪਤੀ ਹੋਵੇਗੀ, ਰੇਰੇ ਦਰਗਹਿ ਕਹੇ ਨਾ ਕੋਉ, ਆਓ ਬੈਠ ਆਦਰ ਸੁਭ ਦਿਓ, ਐਸਾ ਫਿਰ ਉਸ ਗੁਰਸਿੱਖ ਦਾ ਸਤਿਕਾਰ ਹੋਵੇਗਾ। ਇੰਨੀਆਂ ਬੇਨਤੀਆਂ ਕਰਦਾ ਦਾਸ ਖਿਮਾ ਦਾ ਜਾਚਕ ਹੈ, ਪਰਮਾਤਮਾ ਨੂੰ ਸਦਾ ਹਾਜ਼ਰ ਨਾਜ਼ਰ, ਗੁਰੂ ਨੂੰ ਹਾਜ਼ਰ ਨਾਜ਼ਰ ਸਮਝਣਾ ਹੈ ਭਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ ਜੀ। ਦੇਹੋ ਸੱਜਣ ਸੀਸੜੀਆ, ਜਿਉ ਹੋਵੇ ਸਾਹਿਬ ਸਿਉ ਮੇਲ, ਸਦਾ ਹਜੂਰ ਦੂਰ ਨਾ ਜਾਣ, ਗੁਰ ਸਬਦੀ ਹਰ ਅੰਤਰ ਪਛਾਣ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।